Hadi sanırım. Sanırım Wi-Fi. Yine bir sadece bir bölümde bir अपने रसना की सफलता वास्ते शब्द बोलने की खेचल करो। रोज वाल पहले हिस्से में दास बोलेगा, दूसरे हिस्से में सब भाई और तीसरे हिस्से में सब बीबियां भी शब्द बोल के अपनी रसना पूरी करेगा। मैं जानू तेरा मोहिना
करना दिलाफा ਮੈਂ ਤੈਨੂੰ ਦੁਨੀਆਂ ਦੀ ਸਭ ਤੋਂ ਕੀਮਤੀ ਦੌਲਤ ਬਖਸ਼ ਦਿਆਂਗਾ।
ਨਗੈਸ ਉੱਤੇ ਵੀ ਇਹ ਸੌਦਾ ਨਾ ਕਰੇ ਫਿਰ ਤੇ ਉਸਦੇ ਖੋਟੇ ਭਾਗ ਵੀ ਸੱਜਣੇ ਚਾਹੀਦੇ ਆ। ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੋ ਆਪਾਂ ਨੂੰ ਗੁਰੂ ਦਰਬਾਰ ਸਾਧ ਸੰਗਤ ਵਿੱਚ ਆ ਕੇ ਇਹ ਸੌਦਾ ਕਰਨ ਦਾ ਅਵਸਰ ਪ੍ਰਾਪਤ ਹੋਇਆ। ਵਡਭਾਗੀ ਹੀ ਹਰ ਸੰਗਤ ਖਾਦ ਹੈ, ਭਾਗ ਮੇਲ ਭਰਮ ਟੋਟਾ ਖਾਦ ਹੈ। ਖੋਟੇ ਭਾਗਾਂ ਦੀ ਨਿਸ਼ਾਨੀ ਉਹਨਾਂ ਦਰ ਦਰ ਦੀਆਂ ਠੋਕਰਾਂ ਮਿਲਦੀਆਂ। ਉਹ ਦੁਨੀਆ ਦੇ ਨਾਚ ਮੁਦਰੇ ਰੰਗ ਤਮਾਸ਼ੇ ਦੇਖ ਕੇ ਆਪਣਾ ਸਮਾਂ ਬਰਬਾਦ ਕਰ ਦਿੰਦੇ ਹਨ, ਪਰ ਸਾਧ ਸੰਗਤ ਵਿੱਚ ਆ ਕੇ ਆਪਣਾ ਸਮਾਂ ਸਰਲ ਨਹੀਂ ਕਰ ਸਕਦੇ। ਵੀਰ ਪਾਪੀ ਭਗਤ ਨਾ ਭਾਵੇ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਜੈ ਜੈ ਬਿਗੰਧ ਹੈ ਜਾਏ। ਬਿਨ ਭਾਗਾਂ ਸਤ ਸੰਗਤਾਂ ਲੱਭੈ, ਬਿਨ ਸੰਗਤ ਮੈਲ ਭਰੀਜੈ। ਸੰਗਤ ਤੋਂ ਬਗੈਰ ਮਨ ਦੇ ਵਿੱਚ ਮੈਲ ਹੀ ਭਰਦੀ ਹੈ। ਉਹ ਸੰਗਤ ਵਿੱਚ ਜਾ ਕੇ ਤੋਂ ਖੱਟਣ ਵਾਸਤੇ ਤਾਂ ਕੁਝ ਮਿਲਦਾ ਨਹੀਂ। ਸਾਰ ਸੰਗਤ ਮਨ ਤਾਂ ਪਹਿਲਾਂ ਹੀ ਜਨਮਾਂ ਜਨਮਾਂਤਰਾਂ ਦੀ ਪਾਪਾਂ ਦੁਖੀ ਮੈਲ ਨਾਲ ਕਾਲਾ ਹੋਇਆ ਪਿਆ ਹੈ। ਜਨਮ ਜਨਮ ਦੀ ਇਸ ਮਨ ਕੋ ਮਿਲ ਲੱਗੀ ਕਾਲਾ ਹੋਇਆ ਸਿਆਹ। ਇਹਨੂੰ ਧੋਣ ਵਾਸਤੇ ਜਤਨ ਤੇ ਕੀ ਕਰਨਾ ਸੀ, ਉਹ ਸੰਗਤ ਵਿੱਚ ਜਾ ਕੇ ਹੋਰ ਮੈਲ ਭਰ ਦੇ। ਮੇਰੇ ਸੰਗਤ ਮੈਲ ਭਰੀਜਾ ਜੀਓ, ਇਹ ਮੈਲ ਧੋਣ ਵਾਸਤੇ ਤਾਂ ਤੀਰਥ ਸਤਿਗੁਰੂ ਜੀ ਨੇ ਸਾਧ ਸੰਗਤ ਹੀ ਬਣਾਇਆ ਹੈ। ਮਹਿਮਾ ਸਾਧੂ ਸੰਗਤ ਹੀ ਸੁਣੋ ਮੇਰੇ ਮਿੱਤਰ, ਐ ਮਿੱਤਰ ਜਨੋ, ਮੈਂ ਤੁਹਾਨੂੰ ਸਾਧ ਸੰਗਤ ਦੀ ਵਡਿਆਈ ਦੱਸ ਰਿਹਾ ਹਾਂ। ਸੁਣੋ ਪੂਰੀ ਤਵੱਜੋ ਪੂਰਾ ਧਿਆਨ ਦੇ ਕੇ, ਮੈਲ ਖੋਈ ਕੋਟ ਅੱਧ ਹਰੇ। ਸਾਰ ਸੰਗਤ ਵਿੱਚ ਆ ਕੇ ਮਨ ਦੀ ਮੈਲ ਖੋ ਜਾਂਦੀ ਹੈ, ਮਨ ਦੀ ਮੈਲ ਉੱਤਰ ਜਾਂਦੀ ਹੈ ਔਰ ਹਿਰਦਾ ਸ਼ੁੱਧ ਹੁੰਦਾ ਹੈ। ਕਰੋੜਾਂ ਪਾਪ ਦਗਧ ਹੋ ਜਾਂਦੇ ਹਨ, ਦੂਰ ਹੋ ਜਾਂਦੇ ਹਨ, ਪਾਪਾਂ ਦਾ ਨਾਸ਼ ਹੁੰਦਾ ਹੈ। ਮੈਲ ਖੋਈ ਕੋਟ ਅੱਧ ਹਰੇ, ਨਿਰਮਲ ਭਏ ਚੀਤਾ। ਜਿੱਥੇ ਆ ਕੇ ਧਰਮ ਦੀ ਪੂੰਜੀ ਵਿੱਚ ਵਾਧਾ ਹੁੰਦਾ ਹੈ, ਪਾਪ ਦੀ ਪੂੰਜੀ ਘਟਦੀ ਹੈ। ਸਤੀ ਪਹਿਲੀ ਸੱਚ ਪਤਾ ਬਈ ਹੈ ਪੜਿਆ ਪਾਸ, ਉੱਥੇ ਪਾਪ ਉਹਨੂੰ ਵਿਚਾਰੀ ਹੈ ਕੂੜੈ ਘਟੈ ਰਾਜ। ਉਹ ਸਾਰਤੰਗ ਗੁਰਮਤ ਦੀ ਇੱਕ ਧਾਰਨਾ ਹੈ, ਇੱਕ ਕੰਸੈਪਟ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਥਾਂ ਥਾਂ ਤੇ ਇਸਦਾ ਜ਼ਿਕਰ ਕੀਤਾ ਹੈ ਕਿ ਜਦੋਂ ਜੀਵ ਦਾ ਵਾਸਾ ਜੇ ਮਾਤਾ ਦੇ ਉਦਰ ਵਿੱਚ ਹੁੰਦਾ ਹੈ, ਉੱਥੇ ਇਹ ਸਵਾਸ ਸਵਾਸ ਪਰਮੇਸ਼ਵਰ ਦਾ ਨਾਮ ਜਪਦਾ ਹੈ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨਮ, ਸਿਮਰਨ ਦੇ ਬਲ ਕਰਕੇ ਜੱਠ ਆਲਮ ਦੇ ਵਿੱਚ ਇਸਦੀ ਰੱਖਿਆ ਹੁੰਦੀ ਹੈ। ਜਨਨੀ ਕੇਰੇ ਉਦਰ ਉਤਕਮਾਏ, ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਮਾਰ। ਕੁੰਭੀ ਨਦ ਜੈਸੀ ਥਾਂ ਫਿਰ ਦਾ ਵਾਸਾ, ਸਿਰ ਹੇਠਾਂ ਨੂੰ ਪੈਰ ਉਤਾਂ ਨੂੰ, ਤਰੜੇ ਕਰਦਾ ਸੀ ਆਪਣੇ ਪ੍ਰਭੂ ਆਪਣੇ ਮਾਲਕ ਅੱਗੇ। ਹੇ ਭਗਤ ਪਾਵਨ, ਹੇ ਭਗਤ ਵਛਲ, ਹੇ ਦੀਨਾ ਬੰਧੂ, ਹੇ ਪ੍ਰਭੂ, ਮੈਨੂੰ ਇਸ ਕੁੰਭੀ ਨਰਕ ਤੋਂ ਬਾਹਰ ਕੱਢ, ਮੈਂ ਸਦਾ ਹੀ ਤੇਰਾ ਭਜਨ ਕਰਾਂਗਾ। ਪਰਮੇਸ਼ਵਰ ਨੇ ਕਿਹਾ ਹੈ ਜੀਵ, ਵਾਅਦਾ ਕਰ ਦੇਣਾ ਬੜਾ ਆਸਾਨ ਹੈ, ਨਿਭਾਉਣਾ ਬੜਾ ਔਖਾ ਹੈ। ਸਦਾ ਵਾਸਤੇ ਤਾਂ ਮੇਰਾ ਭਜਨ ਜਾਂ ਮੇਰੇ ਨਾਮ ਦਾ ਸਿਮਰਨ ਨਹੀਂ ਕਰ ਸਕੇਗਾ, ਕਮ ਅਜ ਕਮ ਆਪਣੇ ਸਮੇਂ ਵਿੱਚੋਂ ਥੋੜਾ ਸਮਾਂ ਨਿਯਤ ਕਰ ਲਿਆ ਕਰ। ਸਮੇਂ ਵਿੱਚ ਦਸਵੰਤ ਅੱਠਾਂ ਪਹਿਰਾਂ ਚੋਂ ਇੱਕ ਪਹਿਰ, ਚੌਵੀਆਂ ਘੰਟਿਆਂ ਵਿੱਚੋਂ ਤਕਰੀਬਨ ਢਾਈ ਤਿੰਨ ਘੰਟੇ ਬਣਦੇ ਨੇ। ਜੇ ਤੂੰ ਆਪਣੇ ਸਮੇਂ ਵਿੱਚੋਂ ਦਸਵੰਧ ਵੀ ਕੱਢ ਲਿਆ ਕਰੇ ਮੇਰੇ ਵਸਲ ਨੂੰ ਮੇਰੀ ਬੰਦਗੀ ਵਿੱਚ ਜੁੜਨ ਵਾਸਤੇ, ਕਿਰਤ ਨੇਕ ਨੀਅਤੀ ਦੀ ਕਰਕੇ ਉਹਦੇ ਵਿੱਚੋਂ ਦਸਵੰਧ ਕੱਢ ਲਿਆ ਕਰੇ, ਗਰੀਬਾਂ ਲੋੜਵੰਦਾਂ ਦੇਖੇ ਜਾਂ ਧਰਮ ਦੇਖੇ, ਇੰਨੇ ਨਾਲ ਵੀ ਤੇਰੀ ਕਲਿਆਣ ਹੋ ਸਕਦੀ ਹੈ। ਪਰ ਜੇ ਤੈਨੂੰ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਕੇ ਇਸ ਗੱਲ ਦੀ ਸੋਝੀ ਪੈ ਜਾਵੇ, ਸਾਧ ਸਾਨੂੰ ਦੁਨੀਆਂ ਦੇ ਧਰਮ ਸ਼ਾਸਤਰ ਸਾਨੂੰ ਕੀਟੜ ਕਰਵਾ ਰਹੇ ਨੇ, ਉਹਨਾਂ ਦਾ ਤਾਤਪਰਜ, ਉਹਨਾਂ ਦਾ ਨਿਚੋੜ ਕੀ ਹੈ, ਸਿਧਾਂਤ ਦੀ ਗੱਲ ਕਿਹੜੀ ਨਿਕਲਦੀ ਹੈ ਵਿੱਚੋਂ, ਸਿਮਰਤ ਵੇਦ ਪੁਰਾਣ ਪੁਕਾਰ ਪੋਥੀਆਂ। ਸਾਧ ਸੰਗਤ ਜਿਹੜੇ ਆਨ ਮਤਾਂ ਮਤਾਂਤਰਾਂ ਦੇ ਧਾਰਮਿਕ ਗ੍ਰੰਥ ਨੇ, ਜੇ ਉਹਨਾਂ ਦੀ ਇੰਟਰਪ੍ਰਿਟੇਸ਼ਨ ਸਹੀ ਤਰੀਕੇ ਦੇ ਨਾਲ ਕੀਤੀ ਜਾਵੇ, ਭਾਵੇਂ ਨੇ ਵੇਦ, ਭਾਵੇਂ ਨੇ ਸ਼ਾਸਤਰ, ਭਾਵੇਂ ਨੇ ਪੁਰਾਣ, ਇਹ ਸਾਰੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਕਰਵਾ ਰਹੇ ਨੇ। ਵੇਦ ਪੁਰਾਣ ਸਿਮਰਤ ਸੁਧਾਖਿਰ, ਇਹਨੇ ਰਾਮ ਨਾਮ ਇੱਕ ਆਖਿਰ, ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਗੁਰਸਿੱਖ ਦਾ ਕਿਸੇ ਮਤਮ ਤੰਤਰ ਦੇ ਧਾਰਮ ਗ੍ਰੰਥ ਦੇ ਨਾਲ ਕੋਈ ਮਤਭੇਦ ਨਹੀਂ, ਉਹਨਾਂ ਦੀ ਨਿੰਦਿਆ ਨਹੀਂ ਕਰਨੀ ਬਣਦੀ। ਵੇਦ ਦੇਵ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਉਹਨਾਂ ਨੂੰ ਝੂਠੇ ਨਹੀਂ ਕਿਹਾ ਜਾ ਸਕਦਾ। ਝੂਠੇ ਤੇ ਉਹ ਨੇ ਜਿਹੜੇ ਉਹਨਾਂ ਦਾ ਤਾਤਪਰਜ ਸਮਝਦੇ ਨਹੀਂ। ਤਾਤਪਰਜ ਕੀ ਹੈ? ਸਤਿਗੁਰੂ ਜੀ ਇੱਥੇ ਉਸ ਨਿਚੋੜ ਦਾ ਜ਼ਿਕਰ ਕਰ ਰਹੇ ਨੇ ਜਿਹੜਾ ਸਾਰੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਕੇ ਨਿਕਲਦਾ ਹੈ। ਸਿਮਰਤ ਵੇਦ ਪੁਰਾਣ ਪੁਕਾਰ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਰੋਚੀਆਂ। ਜੇ ਤੈਨੂੰ ਇਸ ਗੱਲ ਦਾ ਇਹਨੂੰ ਇਸ ਗੱਲ ਦਾ ਗਿਆਨ ਹੋ ਜਾਵੇ, ਇਸ ਗੱਲ ਦੀ ਸੋਝੀ ਪੈ ਜਾਏ, ਇਹ ਸਵਾਏ ਪਰਮੇਸ਼ਰ ਦੇ ਨਾਮ ਤੋਂ ਹੋਰ ਸਭ ਕੁਝ ਫਜ਼ੂਲ ਹੀ ਹੈ, ਸਭ ਗੱਲਾਂ ਸਭ ਬਾਤਾਂ ਪੋਥੀਆਂ ਹੀ ਨੇ। ਜੇ ਤੂੰ ਅੱਠੇ ਪੈਰ ਮੇਰੀ ਭਗਤੀ ਕਰਨੀ ਸ਼ੁਰੂ ਕਰਦੇ ਨੇ, ਫਿਰ ਤੇਰੀ ਜ਼ਿੰਦਗੀ ਦੀਆਂ ਜੋ ਬੁਨਿਆਦੀ ਜ਼ਰੂਰੀਆਤ ਨੇ ਉਹ ਮੈਂ ਆਪਣੇ ਜ਼ਿੰਮੇ ਲੈ ਲਵਾਂਗਾ। ਤਰ ਢੱਕਣ ਵਾਸਤੇ ਕੱਪੜਾ, ਛਕਣ ਵਾਸਤੇ ਭੋਜਨ, ਔਰ ਰਹਿਣ ਵਾਸਤੇ ਥਾਂ ਮਕਾਨ, ਸਾਰੇ ਸਭ ਬੁਨਿਆਦੀ ਲੋੜਾਂ ਤੇ ਨੇ। ਇਹੋ ਹੀ ਵਧਾ ਦਈਏ ਭਾਵੇਂ ਆਪਾਂ ਜਿੰਨੀਆਂ ਮਰਦੀ, ਜਿੰਨੀਆਂ ਵਧਾ ਦੇਵਾਂਗੇ ਉਨਾ ਹੀ ਦੁਖੀ ਹੋਵਾਂਗੇ, ਉਨੀ ਵਿਕਸ਼ੇਪਤਾ ਹੋਵੇਗੀ। ਇਹ ਬੁਨਿਆਦੀ ਜ਼ਰੂਰੀਆਤ ਨੇ। ਪਰਮੇਸ਼ਰ ਨੇ ਕਿਹਾ ਹੈ ਜੀਵ, ਜੇ ਤੈਨੂੰ ਇਸ ਗੱਲ ਦਾ ਗਿਆਨ ਹੋ ਜਾਵੇ ਕਿ ਸਵਾਏ ਨਾਮ ਤੋਂ ਸਭ ਕੁਝ ਵਿਅਰਥ ਹੀ ਹੈ, ਵੱਠੇ ਪੈਰ ਸਿਮਰ ਨਹੀਂ ਕਰਦਾ ਰਹੇ, ਫਿਰ ਤੈਨੂੰ ਇਹਨਾਂ ਬੁਨਿਆਦੀ ਜ਼ਰੂਰਤਾਂ ਦੀ ਚਿੰਤਾ ਨਹੀਂ ਕਰਨੀ ਪਵੇਗੀ। ਇਹ ਤੇਰੀਆਂ ਲੋੜਾਂ ਮੈਂ ਪੂਰੀਆਂ ਕਰਾਂਗਾ। ਕਰਕੇ ਦੇਖ ਲਓ ਕਿ ਪਰਮੇਸ਼ਰ ਇਹ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਦਾ ਹੈ ਜਾਂ ਨਹੀਂ। ਸਾਰਾ ਸਾਨੂੰ ਦਰਅਸਲ ਆਪਣਾ ਨਿਸ਼ਚਾ ਨਹੀਂ, ਔਰ ਨਿਸ਼ਚੇ ਤੋਂ ਬਗੈਰ ਬਣਦਾ ਕੁਝ ਨਹੀਂ। ਜੇ ਆਪਾਂ ਨੂੰ ਗੁਰੂ ਕੇ ਵਚਨਾਂ ਪਰ ਪ੍ਰਤੀਤ ਹੀ ਨਹੀਂ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਸੋਢੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਪ੍ਰਮਾਣ ਕਰ ਰਹੇ ਹਨ ਕਿ ਮਨ ਦੀਆਂ ਸਾਰੀਆਂ ਇੱਛਾ ਸਾਰੇ ਮਨੋਰਥ ਪੂਰੇ ਕਰਨ ਵਾਸਤੇ ਸਮਰੱਥ ਹੈ ਪਰਮੇਸ਼ਵਰ ਦਾ ਨਾਮ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਨੂੰ ਰਸਾਇਣ ਰੂਪ ਕਥਨ ਕਰਦੇ ਨੇ। ਰਸਾਇਣ ਵਿਦਵਾਨਾਂ ਨੇ ਇੱਕ ਐਸੀ ਬੂਟੀ ਮੰਨੀ ਹੈ ਜਿਹੜੀ ਕਿਸੇ ਵੀ ਧਾਤ ਨੂੰ ਸੋਨਾ ਬਣਾ ਦਿਆ ਕਰਦੀ ਹੈ, ਪਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਮ ਨੂੰ ਹੀ ਰਸਾਇਣ ਕਹਿ ਰਹੇ ਹੈ। ਰਸਨਾ ਗੁਣ ਗੋਪਾਲ ਨਿਤ ਗਾਇਣ ਸਾਧ ਸਹਿਜ ਰਹੱਸ ਮਨ ਉਪਜਿਓ ਸਗਲੇ ਦੂਖ ਪਲਾਇਣ, ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ, ਜਨਮ ਮਰਨ ਦੋਹੋਂ ਤੇ ਛੁਟੈ ਭਗਜਨ ਜਗਤ ਪਰਾਇਆ।
ਸੇਵ ਹਰ ਕੇ ਚਰਨ ਰਸਾਇਣ ਦੀ ਜੋ ਜੋ ਮੰਗ ਤੁਈ ਤੁਈ, ਸੇਵ ਹਰ ਕੇ ਚਰਨ ਰਸਾਇਣ ਦੀ ਜੋ ਜੋ ਮੰਗ ਤੁਈ ਤੁਈ ਮੰਗ।
ਨਾਮ ਜਪੇ ਕੁਝ ਮਿਲੇਗਾ ਜਾਂ ਨਹੀਂ। ਸਾਧ ਸੰਗਤ ਜਿਨ੍ਹਾਂ ਨੂੰ ਪ੍ਰਤੀਤ ਸੀ ਉਹਨਾਂ ਨੇ ਸਿਰਫ ਕੋਈ ਵਾਰ ਸੁਣਿਆ। ਹੁਣ ਧੰਨੇ ਨੇ ਬਹੁਤ ਲੰਮਾ ਥੋੜਾ ਸਮਾਂ ਅਗਲੇ ਸਤਪੁਰਸ਼ ਦੀ ਸੰਗਤ ਨਹੀਂ ਕੀਤੀ। ਇੱਕ ਪਿੰਡ ਦਾ ਹੀ ਖੜ ਕਰਮੀ ਬ੍ਰਾਹਮਣ ਹੈ ਜਿਹੜਾ ਰੋਜ਼ ਪਿੰਡ ਤੋਂ ਬਾਹਰ ਇੱਕ ਤਾਲਾਬ ਛੱਪੜ ਦੇ ਕਿਨਾਰੇ ਬੈਠ ਕੇ ਠਾਕੁਰ ਪੂਜਾ ਕਰਦਾ ਹੈ। ਧੰਨਾ ਉੱਥੇ ਰੋਜ਼ ਗਊਆਂ ਚਾਰਨ ਵਾਸਤੇ ਜਾਂਦਾ। ਬ੍ਰਾਹਮਣ ਪੂਜਾ ਦੇਵਤੇ ਧੰਨਾ ਗਊ ਚਰਾਵਣ ਜਾਵੇ। ਧੰਨਾ ਉਹ ਛੱਪੜ ਦੇ ਵਿੱਚ ਆਪਣੀਆਂ ਗਊਆਂ ਮੱਝਾਂ ਨੂੰ ਪਾਣੀ ਪਿਲਾ ਕੇ ਚਰਨ ਵਾਸਤੇ ਛੱਡ ਦਿੰਦਾ ਹੈ। ਉਹਦੇ ਤਰੋਚਨ ਬ੍ਰਾਹਮਣ ਉੱਥੇ ਬੈਠ ਕੇ ਆਪਣੀ ਠਾਕੁਰ ਪੂਜਾ ਸ਼ੁਰੂ ਕਰ ਦਿੰਦਾ ਹੈ। ਰੋਜ਼ ਧੰਨਾ ਦੇਖਦਾ ਹੈ ਵੀ ਸਾਡੇ ਪਿੰਡ ਦਾ ਬ੍ਰਾਹਮਣ ਹੈ, ਲੋਕੀ ਇਸਦਾ ਸਤਿਕਾਰ ਵੀ ਕਰਦੇ ਨੇ। ਇਸ ਨੂੰ ਆਦਰ ਵੀ ਦਿੰਦੇ ਨੇ। ਕਦੇ ਇੱਥੇ ਆ ਕੇ ਕਰਦਾ ਕੀ ਹੈ? ਧੰਨੇ ਤੇ ਕੁਝ ਸਮਝ ਨਹੀਂ ਪੈ ਰਿਹਾ। ਇੱਕ ਦਿਨ ਪੁੱਛ ਹੀ ਲਿਆ, ਤਰਲੋਚਨ ਬ੍ਰਾਹਮਣ ਦੇ ਪਿੱਛੇ ਜਾ ਕੇ ਖੜਾ ਹੋ ਗਿਆ। ਜਿਹਨੇ ਜਿਹੜੇ ਧਿਆਨ ਮਗਨ ਰਿਹਾ, ਧੰਨੇ ਨੇ ਕੋਈ ਹਿਲਜੁਲ ਨਹੀਂ ਕੀਤੀ। ਜਦੋਂ ਉਸਨੇ ਆਪਣੀ ਪੂਜਾ ਖਤਮ ਕਰ ਦਈ ਫਿਰ ਸਾਹਮਣੇ ਆਇਆ ਦਾਦਾ ਮੱਥਾ ਟੇਕਣਾ। ਜਿਵੇਂ ਬਾਕੀ ਪਿੰਡ ਦੇ ਬੰਦੇ ਇਹਨੂੰ ਸਤਿਕਾਰ ਦਿੰਦੇ ਸਨ, ਤਰਲੋਚਨ ਬ੍ਰਾਹਮਣ ਨੇ ਦੇਖਿਆ ਵੀ ਸਾਹਮਣੇ ਸਾਡੇ ਪਿੰਡ ਦਾ ਜ਼ਿਮੀਂਦਾਰਾਂ ਦਾ ਮੁੰਡਾ ਖੜਾ ਹੈ। ਇਹਨੇ ਆਪਣੀ ਵੱਲੋਂ ਆਸ਼ੀਰਵਾਦ ਦਿੱਤਾ, ਜਜਮਾਨ ਰਾਜੀ ਰਹੋ, ਖੁਸ਼ੀ ਰਹੋ। ਹੁਣ ਧੰਨਾ ਇੱਕ ਸਵਾਲ ਕਰਦਾ ਹੈ, ਦਾਦਾ ਮੈਂ ਉੱਥੇ ਬੈਠ ਕੇ ਕੀ ਕਰਦਾ ਹੈ? ਧੰਨਿਆ ਮੈਂ ਠਾਕੁਰ ਪੂਜਾ ਕਰਦਾ ਹਾਂ। ਹੁਣ ਅਗਲਾ ਪ੍ਰਸ਼ਨ ਹੈ ਤੇ ਬਿਲਕੁਲ ਸਧਾਰਨ, ਦਾਦਾ ਇਸਦਾ ਫਾਇਦਾ ਕੀ ਹੈ? ਕੋਈ ਬੰਦਾ ਮਜ਼ਦੂਰੀ ਕਰਦਾ ਹੋਵੇ ਆਪਾਂ ਉਸਨੂੰ ਪੁੱਛ ਸਕਦੇ ਹਾਂ, ਔਰ ਉਹਦੇ ਪਾਸ ਦੇਣ ਵਾਸਤੇ ਉੱਤਰ ਹੈ ਵੀ ਠੀਕ ਹੈ ਆਪਣਾ ਖੂਨ ਪਸੀਨਾ ਤੇ ਸ਼ਾਮ ਤੱਕ ਕਰ ਦਿੰਦਾ, ਪਰ ਇਹਦੇ ਬਦਲੇ ਮੈਨੂੰ ਧੰਨ ਮਿਲਦਾ, ਉਹਦੇ ਨਾਲ ਮੇਰਾ ਨਿਰਵਾਹ ਚੱਲਦਾ। ਕੋਈ ਬਿਜ਼ਨਸ ਕਰਦਾ ਹੈ ਉਹਨੂੰ ਪੁੱਛਦੇ ਹਾਂ ਵੀ ਇਹਦਾ ਫਾਇਦਾ ਕੀ ਹੈ, ਉਹਦੇ ਪਾਸ ਵੀ ਉੱਤਰ ਹੁੰਦਾ ਹੈ ਇਸ ਬਿਜ਼ਨਸ ਦੇ ਵਿੱਚ ਮੈਂ ਜਿੰਨੀ ਇਨਵੈਸਟਮੈਂਟ ਕਰਾਂਗਾ ਮੈਨੂੰ ਉਹਨਾਂ ਪ੍ਰੋਫਿਟ ਹੋ ਜਾਵੇਗਾ। ਜੇ ਉਹ ਜਦ ਉਸਦਾ ਬਿਜ਼ਨਸ ਹੁੰਦਾ ਹੈ ਉਹ ਦੱਸ ਸਕਦਾ ਹੈ ਵੀ ਨੌਕਰੀ ਕਰਦਾ ਹੈ, ਆਪਾਂ ਉਹਨੂੰ ਪੁੱਛਦੇ ਹਾਂ ਇਹਦਾ ਫਾਇਦਾ ਕੀ ਹੈ, ਸਵੇਰ ਤੋਂ ਲਾ ਕੇ ਸ਼ਾਮ ਤੱਕ ਆਪਣੇ ਆਫਿਸ ਵਿੱਚ ਬੈਠਾ ਰਹਿਣਾ, ਉਹਦੇ ਪਾਸ ਵੀ ਉੱਤਰ ਹੁੰਦਾ ਹੈ ਕਿ ਮੈਨੂੰ ਹਫ਼ਤੇ ਤੋਂ ਬਾਅਦ ਜਾਂ ਮਹੀਨੇ ਤੋਂ ਬਾਅਦ ਸੈਲਰੀ ਮਿਲੇਗੀ, ਉਹਦੇ ਨਾਲ ਮੇਰਾ ਮੇਰੇ ਪਰਿਵਾਰ ਦਾ ਬੜਾ ਅੱਛਾ ਨਿਰਵਾਹ ਹੋਵੇਗਾ। ਇਨਸਾਨ ਜੋ ਕੁਝ ਕਰਦਾ ਹੈ ਉਸਨੂੰ ਪਤਾ ਹੁੰਦਾ ਕਿ ਇਸਦਾ ਫਲ ਕੀ ਹੈ, ਲਾਭ ਕੀ ਹੈ। ਹੁਣ ਧੰਨਾ ਪ੍ਰਸ਼ਨ ਕਰਦਾ, ਦਾਦਾ ਤੂੰ ਕਹਿ ਰਿਹਾ ਮੈਂ ਠਾਕੁਰ ਪੂਜਾ ਕਰਦਾ ਹਾਂ, ਮੈਂ ਇੱਥੇ ਆ ਕੇ ਰੋਜ਼ ਆਪਣੀਆਂ ਗਊਆਂ ਮੱਝਾਂ ਚਾਰਦਾ, ਜੋ ਕੁਝ ਮੈਂ ਕਰਦਾ ਮੈਨੂੰ ਪਤਾ ਹੈ ਇਸਦਾ ਫਾਇਦਾ ਕੀ ਹੈ। ਇਹ ਪੀਣ ਵਾਸਤੇ ਅੰਮ੍ਰਿਤ ਸਮਾਨ ਦੁੱਧ ਦਿੰਦੀਆਂ ਨੇ, ਪਸ਼ੂ ਨੂੰ ਜਿਉਂਦੇ ਨੇ ਤੇ ਇਨਸਾਨ ਦੇ ਕੰਮ ਆਉਣਾ ਹੀ ਹੈ, ਮਰ ਕੇ ਵੀ ਬੰਦੇ ਨੇ ਦਸ ਕੰਮ ਸਵਾਰਦਾ ਹੈ, ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸੁਧਾਰੇ। ਮੈਂ ਆਪਣੀਆਂ ਗਊਆਂ ਮੱਝਾਂ ਪਾਲਦਾ ਹਾਂ ਸਵੇਰ ਤੋਂ ਲਾ ਕੇ ਸ਼ਾਮ ਤੱਕ, ਕਈ ਵਾਰ ਡੰਗਰਾਂ ਨਾਲ ਡੰਗਰ ਹੋਣਾ ਪੈਂਦਾ ਹੈ, ਪਰ ਇਸਦਾ ਫਾਇਦਾ ਮੈਨੂੰ ਪਤਾ ਹੈ। ਜੋ ਕੁਝ ਤੂੰ ਕਰ ਰਿਹਾ ਹੈ ਤੇਰਾ ਠਾਕੁਰ ਤੈਨੂੰ ਕੀ ਦਿੰਦਾ ਹੈ। ਹੁਣ ਸਾਰਾ ਸੰਗਤ ਸਵਾਲ ਬਿਲਕੁਲ ਸਾਧਾਰਨ ਹੈ, ਪਰ ਇਹ ਤਰਲੋਚ ਬ੍ਰਹਮ ਨੂੰ ਸੋਚੀ ਪੈ ਜਾਂਦਾ ਹੈ ਵੀ ਅਨਪੜ੍ਹ ਹੁੰਦਾ ਹੈ ਇਸਨੂੰ ਉੱਤਰ ਕੀ ਦਿਆਂ। ਸੋਚਦਾ ਰਿਹਾ ਸੋਚਦਾ ਰਿਹਾ, ਅਖੀਰ ਕਹਿੰਦੇ ਧੰਨਿਆ ਠਾਕੁਰ ਪੂਜਾ ਦੇ ਕਿੰਨੇ ਕੁ ਫਾਇਦੇ ਦੱਸਣ। ਠਾਕੁਰ ਦੀ ਸੇਵਾ ਕਰੇ ਜੋ ਅੱਛੇ ਸੋਈ ਫਲ ਪਾਵੇ। ਹੁਣ ਸਾਧ ਸੰਗਤ ਧੰਨੇ ਨੇ ਸੁਣ ਲਿਆ, ਆਪਾਂ ਵੀ ਸੁਣਦੇ ਹਾਂ, ਸਾਨੂੰ ਵੀ ਸਤਿਗੁਰੂ ਜੀ ਰੋਜ਼ ਕਹਿੰਦੇ ਹਨ ਜੋ ਮੰਗੈ ਠਾਕੁਰ ਆਪਣੇ ਦੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਬੋਲੇ। ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਵੀ ਐਸੀ ਨਸੀਹਤ ਦੇ ਰਹੇ ਨੇ, ਸਾਨੂੰ ਵੀ ਪ੍ਰੇਰ ਰਹੇ ਨੇ ਜਪਣ ਵਾਸਤੇ ਸਿਮਰਨ ਕਰਨ ਵਾਸਤੇ, ਇੱਛਾ ਪੂਰਵ ਸਰਵ ਸੁਖਦਾਤਾ ਹਰ ਜਾ ਕੇ ਬਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਵੜੇ ਤਾਂ ਸਰਵ ਸੁਖ ਪਾਵੈ ਮੇਰੇ ਮਨ। ਜਪ ਮਨ ਸਤਨਾਮ ਸਦਾ ਸਤਨਾਮ, ਹਰਤ ਪੜਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨ। ਸਾਧ ਸੰਗਤ ਸੁਣਦੇ ਤੇ ਅਸੀਂ ਵੀ ਹਾਂ, ਗੁਰੂ ਕੀ ਆਗਿਆ ਗੁਰੂ ਕਾ ਹੁਕਮ, ਪਰ ਸੁਣਨ ਤੱਕ ਹੀ ਸੀਮਤ ਹਾਂ। ਜਿਹੜੀ ਅਗਲੀ ਗੱਲ ਮੰਨਣ ਵਾਲੀ ਹੈ ਅਜੇ ਉਹ ਤੋਂ ਦੂਰ ਹਾਂ, ਜੇ ਮੰਨਣ ਦੇ ਨੇੜੇ ਹੋਈਏ ਫਿਰ ਤੇ ਆਪਾਂ ਵੀ ਸ਼ੁਰੂ ਕਰ ਦਈਏ। ਸਾਧ ਸੰਗਤ ਜਿਨ੍ਹਾਂ ਨੇ ਮੰਨਿਆ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ। ਇਹ ਵਿਧ ਸੁਣ ਕੇ ਜਾਟ ਰੋ ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਇੱਕ ਸ਼ਬਦ ਵਿੱਚ ਪੰਜ ਭਗਤਾਂ ਦਾ ਜ਼ਿਕਰ ਕੀਤਾ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਦੀਨਾ, ਆੜ ਨਾਮ ਕੋ ਛੀਪਰੋ ਹੋਇਓ ਦਾ ਖੇਣਾ, ਗੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਯੋ ਗੁਣੀ ਬਿਹੀਰਾ, ਰਵਿਦਾਸ ਭੰਤਾ ਢੋਰ ਨੀਚ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਇ ਪੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਦੱਸਿਆ ਪਾਰ ਬ੍ਰਹਮ ਭਗਤਾਂ ਨੇ ਗਿਣਿਆ। ਅੱਗੇ ਜ਼ਿਕਰ ਆਉਂਦਾ ਇਹ ਵਿਧ ਸੁਣ ਕੇ ਜਾਟ ਲੋ। ਉਹ ਸਾਧ ਸੰਗਤ ਇੱਥੇ ਕਈ ਵਾਰ ਆਪਾਂ ਟਪਲਾ ਖਾ ਜਾਂਦੇ ਹਾਂ, ਬਾਕੀ ਭਗਤਾਂ ਦਾ ਜ਼ਿਕਰ ਪਹਿਲਾਂ ਆਇਆ, ਬਾਅਦ ਵਿੱਚ ਧੰਨਾ ਜੀ ਦਾ ਜ਼ਿਕਰ ਆ ਰਿਹਾ ਵੀ ਇਹ ਕੁਝ ਸੁਣ ਕੇ ਉਹ ਬੜੇ ਸਰਲ ਸਿੱਧੇ ਸਾਦੇ ਸੁਭਾਅ ਦੇ ਜ਼ਿਮੀਂਦਾਰ ਭਗਤ ਧੰਨਾ ਜੀ ਨੇ ਵੀ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਵਾਸਤੇ ਕਮਰ ਪੱਸਾ ਕਰਦੇ ਆ। ਇਹ ਵਿਧ ਕਿਹੜੀ ਵਿਧ? ਬਾਕੀ ਭਗਤਾਂ ਦੀ ਵਡਿਆਈ ਸੁਣ ਕੇ। ਜੇ ਆਪਾਂ ਇਸ ਪੰਕਤੀ ਦਾ ਇਹ ਅਰਥ ਕਰੀਏ ਫਿਰ ਸਾਧ ਸੰਗਤ ਇਹ ਅਰਥ ਇਤਿਹਾਸ ਦੀ ਕਸਵੱਟੀ ਉੱਪਰ ਖਰਾ ਨਹੀਂ ਉਤਰਦਾ। ਕਿਉਂਕਿ ਜਿਨ੍ਹਾਂ ਨੇ ਹਿਸਟਰੀ ਦਾ ਅਧਿਐਨ ਕੀਤਾ ਹੈ ਉਹ ਭਲੀ ਪ੍ਰਕਾਰ ਜਾਣਦੇ ਨੇ ਕਿ ਭਗਤ ਧੰਨਾ ਜੀ ਦਾ ਜਨਮ ਤੇ ਇਹ ਸਾਰੇ ਭਗਤਾਂ ਨਾਲੋਂ ਪਹਿਲਾਂ ਹੋਇਆ। ਭਗਤ ਨਾਮਦੇਵ ਜੀ ਉਹ ਤੇ ਭਗਤ ਧੰਨਾ ਜੀ ਦੇ ਸਮਕਾਲੀ ਸ਼ਾਇਦ ਹੋ ਸਕਦੇ ਨੇ, ਜਿਹੜੇ ਬਾਕੀ ਭਗਤ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਇਹ ਤੇ ਰਾਮਾਨੰਦ ਜੀ ਦੇ ਸੇਵਕ ਸਨ। ਇਸੇ ਤਰ੍ਹਾਂ ਭਗਤ ਸੈਣ ਜੀ, ਉਹਨਾਂ ਨੇ ਕਬੀਰ ਜੀ ਦੀ ਵਡਿਆਈ ਸੁਣ ਕੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਰਾਏ। ਇਹ ਗੱਲ ਤੇ ਆਪਾਂ ਕਹਿ ਸਕਦੇ ਹਾਂ ਕਿ ਕਬੀਰ ਜੀ ਦੀ ਵਡਿਆਈ ਸੁਣੀ ਸੈਣ ਜੀ ਨੇ, ਉਹਨਾਂ ਨੇ ਵੀ ਰਾਮਾਨੰਦ ਜੀ ਦੇ ਪਾਸੋਂ ਜਾ ਕੇ ਪਰਮਾਰਥ ਦੀ ਸਿੱਖਿਆ ਗ੍ਰਹਿਣ ਕਰ ਲਈ, ਉਹਨਾਂ ਦਾ ਸਿੱਖ ਬਣ ਗਿਆ ਸੈਣ। ਇਹ ਸਮਕਾਲੀ ਹੋਏ ਨੇ, ਹੁਣ ਭਗਤ ਧੰਨਾ ਜੀ ਤੇ ਉਹਨਾਂ ਤੋਂ ਪਹਿਲਾਂ ਹੋਏ ਨੇ, ਉਹਨਾਂ ਦੀ ਵਡਿਆਈ ਸੁਣ ਕੇ ਉਹ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਕਿਵੇਂ ਜੁੜ ਸਕਦੇ ਨੇ। ਉਹ ਸਾਧ ਸੰਗਤ ਭਾਈ ਗੁਰਦਾਸ ਜੀ ਨੇ ਜਿਨ੍ਹਾਂ ਦੀ ਰਚਨਾ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਦੀ ਕੁੰਜੀ ਦਾ ਖਿਤਾਬ ਦਿੱਤਾ, ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਇਹ ਵੀ ਸੁਣ ਕੇ ਜਾਟਰੋ ਉਸ ਜ਼ਿਮੀਦਾਰ ਭਗਤ ਧੰਨਾ ਜੀ ਨੇ ਕੀ ਸੁਣਿਆ, ਜੋ ਕੁਝ ਤ੍ਰਿਲੋਚਨ ਕਹਿ ਰਿਹਾ, ਠਾਕੁਰ ਦੀ ਸੇਵਾ ਕਰੇ ਜੋ ਇੱਛਾ ਸੋਈ ਫਲ ਪਾਵੇ ਧੰਨਿਆ, ਇਹ ਕਿੰਨੇ ਕੁ ਫਾਇਦੇ ਦੱਸਾਂ ਠਾਕੁਰ ਪੂਜਾ ਦੇ। ਇਹ ਕੁਝ ਕਰਕੇ ਮਨ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਸਾਧ ਸੰਗਤ ਸੁਣਦਿਆਂ ਧੰਨੇ ਨੇ, ਪਰ ਐਸਾ ਨਹੀਂ ਇੱਕ ਕੰਨ ਸੁਣਿਆ ਦੂਜੇ ਕੰਨ ਖਾਈ ਨਾਲ ਦੀ ਨਾਲ ਬਾਹਰ, ਬਸ ਸੁਣਦਿਆਂ ਸਾਰੇ ਕਮਰ ਕੱਸਾ ਕਰਦੇ ਹਨ। ਬਚਪਨ ਦੀ ਅਵਸਥਾ ਸੀ ਅਣਭੋਲ ਅਵਸਥਾ, ਧੰਨੇ ਸੇਵਿਆ ਬਾਲ ਬੁੱਧ। ਉਹ ਸਾਧ ਸੰਗਤ ਜ਼ਰੂਰੀ ਨਹੀਂ ਕਿ ਪਰਮੇਸ਼ਵਰ ਦੀ ਕਰਦੀ ਕਿਸੇ ਬਹੁਤੀ ਸਿਆਣਪ ਦੇ ਨਾਲ ਹੁੰਦੀ ਹੈ ਜਾਂ ਉੱਥੇ ਬੁੱਧੀ ਦੀਆਂ ਚਤੁਰਾਈਆਂ ਕੰਮ ਕਰਦੀਆਂ ਨੇ। ਪ੍ਰਮਾਣ ਕਰ ਰਹੇ ਹਨ, ਨਾ ਤੂੰ ਆਵੇ ਬਸ ਬਹੁਤ ਘਨਾਵਣੇ, ਨਾ ਤੂੰ ਆਵੇ ਬਸ ਵੇਦ ਪੜਾਵਣੇ, ਨਾ ਤੂੰ ਆਵੇ ਬਸ ਤੀਰਥ ਲਾਈਏ, ਨਾ ਤੂੰ ਆਵੇ ਬਸ ਭਗਤੀ ਧਾਈਏ, ਨਾ ਤੂੰ ਆਵੇ ਬਸ ਕਿਤੇ ਸਿਆਣਪ ਹੈ, ਨਾ ਤੂੰ ਆਵੇ ਬਸ ਬਹੁਤਾ ਦਾਨ ਦੇ। ਹੁਣ ਸਾਰ ਸੰਗਤ ਦਾ ਮਤਲਬ ਇਹ ਨਹੀਂ ਵੀ ਦਾਨ ਕਰਨ ਦਾ ਫਾਇਦਾ ਹੀ ਕੋਈ ਨਹੀਂ, ਤੀਰਥਾਂ ਦਾ ਇਸ਼ਨਾਨ ਕਰਨ ਦਾ ਫਾਇਦਾ ਹੀ ਕੋਈ ਨਹੀਂ, ਜਾਂ ਕਿਸੇ ਸਿਆਣਪ ਦਾ ਲਾਭ ਹੀ ਕੋਈ ਨਹੀਂ। ਸਤਿਗੁਰੂ ਜੀ ਐਸਾ ਵੀ ਪ੍ਰਮਾਣ ਕਰ ਰਹੇ ਨੇ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ, ਦਾਨ ਕਰਨ ਵਾਸਤੇ ਵੀ ਪ੍ਰੇਰਣਾ ਦੇ ਰਹੇ ਨੇ। ਬ੍ਰਹਮਣ ਚੁਰੀ ਸੰਤੋਖ ਕੀ ਗ੍ਰਹਿ ਕਾ ਸਦ ਦਾਨ। ਆਪਾਂ ਤੀਰਥਾਂ ਪਰ ਧਰਮ ਸਥਾਨਾਂ ਪਰ ਜਾਵਾਂਗੇ, ਉੱਥੋਂ ਵੀ ਸਾਨੂੰ ਕੋਈ ਪਰਮਾਰਥ ਵਾਲੇ ਪਾਸੇ ਦੀ ਸੇਧ ਮਿਲੇਗੀ। ਬਾਗ ਇਹ ਨਹੀਂ ਵੀ ਇਹਨਾਂ ਦਾ ਲਾਭ ਹੀ ਕੋਈ ਨਹੀਂ, ਪਰ ਜੇ ਸਿਰਫ ਇੱਕ ਸਾਧਨ ਨੂੰ ਹੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਬਾਕੀ ਸਮਝ ਲਿਆ ਜਾਵੇ। ਉਹ ਸਤਿਗੁਰੂ ਜੀ ਫੁਰਮਾਨ ਕਰ ਰਹੇ ਨੇ ਵੀ ਜਿੰਨੀ ਦੇਰ ਤੱਕ ਮਨ ਵਿੱਚ ਸ਼ਰਧਾ ਮਨ ਵਿੱਚ ਪ੍ਰੇਮ ਨਹੀਂ, ਉਨੀ ਦੇਰ ਇਹਨਾਂ ਸਾਧਨਾਂ ਦਾ ਕੋਈ ਬਹੁਤਾ ਜ਼ਿਆਦਾ ਲਾਭ ਨਹੀਂ, ਇਹਨਾਂ ਦਾ ਕੋਈ ਅਰਥ ਨਹੀਂ ਬਣਦਾ। ਪਰ ਜੇ ਮਨ ਵਿੱਚ ਪ੍ਰੇਮ ਹੈ, ਮਨ ਵਿੱਚ ਸ਼ਰਧਾ ਹੈ, ਭਰੋਸਾ ਹੈ, ਗੁਰੂ ਦੇ ਵਚਨਾਂ ਉੱਪਰ ਪ੍ਰਤੀਤ ਹੈ, ਫਿਰ ਇਹ ਸਾਰੇ ਸਾਧਨ ਕਾਰਗਰ ਸਾਬਤ ਹੋ ਜਾਂਦੇ ਹਨ। ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜਿਸ ਦੀ ਸੱਤਾ ਤੋਂ ਬਗੈਰ ਇੱਕ ਪੱਤਾ ਵੀ ਨਹੀਂ ਝੁਲਦਾ, ਸਾਰੀ ਸ੍ਰਿਸ਼ਟੀ ਉਸਦੇ ਵਸੀਕਾਰ ਹੈ, ਸਭ ਕੋ ਤੇਰਾ ਵਸ ਅਗਮ ਅਮੋਚਰਾ, ਪਰ ਉਹ ਆਪ ਤੂੰ ਭਗਤਾਂ ਕਰ ਵਸ ਭਗਤਾਂ ਤਾਣ ਤੇਰਾ। ਉਹ ਆਪਣੇ ਭਗਤਾਂ ਦੇ ਵਸੀਕਾਰ ਹੈ, ਭਗਤਾਂ ਨੇ ਉਸਨੂੰ ਕਿਵੇਂ ਵਸ ਕੀਤਾ, ਪ੍ਰੇਮ ਦੁਆਰਾ, ਪ੍ਰੇਮਾ ਭਗਤੀ ਦੁਆਰਾ। ਇਹ ਵਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਧੰਨਾ ਜੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਪ੍ਰਵਿਰਤ ਹੋ ਗਏ ਨੇ। ਸੁਣ ਕੇ ਇੱਕ ਕੰਨੋਂ ਦੂਸਰੇ ਤਨ ਕਰਨ ਥਾਈ ਗੁਰੂ ਦੇ ਉਪਦੇਸ਼ ਨੂੰ ਬਾਹਰ ਨਹੀਂ ਕੱਢਿਆ, ਉਸਨੂੰ ਨਜ਼ਰ ਅੰਦਾਜ਼ ਨਹੀਂ ਕੀਤਾ, ਬਲਕਿ ਸੁਣਦੇ ਅਨੁਸਾਰ ਕਵਰ ਕੱਸਾ ਕਰਦੇ ਆ। ਬਚਪਨ ਦੀ ਅਵਸਥਾ ਅਣਭੋਲ, ਬੜਾ ਸਰਲ, ਬੜਾ ਸਿੱਧਾ ਸਾਦਾ ਸੁਭਾਅ, ਗਿਆ ਜਦ ਕਿਆ ਤੱਤ ਕਿਆ ਗ੍ਰਸ ਪੂਜਾ ਜਾ ਕਹਿ ਭਾਉ ਹੈ ਦੂਜਾ ਹਰੇ ਜਨ ਮਨ ਮਾਧੋ ਸਿਉਂਦਾਈ ਹੈ ਚਤੁਰਾਈ ਨਾ ਚਤੁਰ ਕੋਈ ਪਾਈ ਹੈ ਪਰ ਹਰ ਲੋਭ ਹਰ ਲੋਕਾ ਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਨ ਵਧੇ ਅਹੰਗੇਵ ਮਿਲ ਪਾਥਰ ਕੀ ਕਰਹੀ ਸੇਵ ਕਹੁ ਕਬੀਰ ਉਹਦੇ ਮਿਲਾਪ ਦਾ ਸਾਧਨ ਦੱਸ ਰਹੇ ਨੇ ਭਗਤ ਕਬੀਰ ਜੀ ਇਸ਼ਾਰਾ ਭਗਤ ਧੰਨਾ ਜੀ ਵੱਲ ਹੈ ਕਹੁ ਕਬੀਰ ਭਗਤ ਕਰ ਪਾਇਆ ਪ੍ਰੇਮਾ ਭਗਤੀ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ ਭੋਲੇ ਭਾਏ ਮਿਲੇ ਰੰਗ ਲਾਇਆ ਭੋਲੇ ਭਾਏ ਮਿਲੇ ਰੰਗ Thank you. ਮਹਿਮਾ ਭਗਤੀ ਵਿਚ ਪ੍ਰਵਿਰਤ ਹੋਏ ਕਿਉਂਕਿ ਉਹਨਾਂ ਨੂੰ ਆਪਣੇ ਗੁਰੂ ਦੇ ਵਚਨਾਂ ਪਰ ਪ੍ਰਤੀਤ ਸੀ। ਹੁਣ ਸਾਨੂੰ ਵੀ ਸਤਿਗੁਰੂ ਜੀ ਜਿਹੜੀ ਨਸੀਹਤ ਦੇ ਰਹੇ ਨੇ ਜੇ ਆਪਣੇ ਮਨਾਂ ਵਿਚ ਪ੍ਰਤੀਤ ਹੋਵੇਗੀ ਫਿਰ ਆਪਾਂ ਵੀ ਕਮਲ ਕਸਾ ਕਰ ਲਵਾਂਗੇ। ਸਤਿਗੁਰੂ ਜੀ ਦੀ ਨਸੀਹਤ ਮੰਨ ਲਵਾਂਗੇ, ਜਪ ਮਨ ਸਤਨਾਮ ਸਦਾ ਸਤਨਾਮ ਹਲਕ ਕਲਕ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ ਜੈ ਹਰ ਸਿਮਰਨ ਭਜਾ ਹੈ ਉਪਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕਹੋ ਗੁਰ ਇਹ ਮਤ ਦੀਨੀ ਜਪ ਹਰ ਭਗਜਲ ਧਰਨਾ। ਆਪਾਂ ਗੁਰੂ ਦੇ ਪਾਸ ਆ ਕੇ ਇਹ ਡੀਲੇ ਸੌਦਾ ਕਰਦੇ ਕਿਉਂ ਨਹੀਂ? ਸਾਧਕਾਂ ਨੂੰ ਆਪਣੇ ਮਨਾਂ ਦਾ ਪ੍ਰਤੀਤ ਨਹੀਂ, ਆਪਾਂ ਨੂੰ ਆਪਣੇ ਮਨ ਦੀ ਮਤ ਜੇ ਵੱਡੀ ਲੱਗ ਰਹੀ ਹੈ, ਇਸ ਕਰਕੇ ਛੱਡਣ ਵਾਸਤੇ ਤਿਆਰ ਨਹੀਂ। ਗੁਰੂ ਤੇ ਕਹਿ ਰਿਹਾ ਵੀ ਤੂੰ ਆਪਣੀ ਮਤ ਮੇਰੇ ਹਵਾਲੇ ਕਰਦੇ, ਆਪਣਾ ਹੰਕਾਰ ਛੱਡ ਦੇ, ਤਾਜ ਮਹਿਮਾਨ ਦੇਹੋ ਮਨ ਮੋਦ ਰਾਮ ਨਾਮ ਹਿਰਦੇ ਮੈਂ ਤੋਰ। ਦਾਤ ਜਿਹੜੀ ਸਭ ਤੋਂ ਕੀਮਤੀ ਹੈ ਗੁਰੂ ਦੇ ਪਾਸੋਂ ਮਿਲਦੀ ਹੈ ਹੰਕਾਰ ਛੱਡ ਕੇ। ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਉਹ ਚੱਲ ਕੇ ਆਉਂਦੇ ਨੇ ਗੁਰੂ ਦਰਬਾਰ ਸਾਧ ਸੰਗਤ ਵਿੱਚ, ਹੋਰ ਵੱਡੇ ਭਾਗ ਹੁੰਦੇ ਨੇ ਇੱਥੇ ਆ ਕੇ ਜਿਹੜੇ ਵਿਕਾਰ ਨੇ ਨਿੰਦਣੀਆਂ ਕਰਨ ਉਹਨਾਂ ਨੂੰ ਛੱਡ ਜਾਂਦੇ ਨੇ। ਖੈਰ ਧਿਆਨ ਦਿਓ, ਇਹ ਸਿਮਰਨ ਦੇ ਪਦ ਕਰਕੇ ਰਚੰਦ ਜੀ ਰਚਨਾ ਮਾਤ ਗਰਭ ਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸ਼ਨ। ਆਪਾਂ ਵਿਚਾਰ ਕਰਦੇ ਸੀ ਇਹ ਗੁਰਮਤਿ ਦੀ ਧਾਰਨਾ ਹੈ, ਜਦੋਂ ਸਵਾਸ ਸਵਾਸ ਜੀਵ ਪਰਮੇਸ਼ਰ ਦਾ ਨਾਮ ਜਪ ਰਿਹਾ ਸੀ, ਦੇਣ ਦੀਆਂ ਕਰਿਆ ਸੀ ਆਪਣੇ ਮਾਲਕ ਆਪਣੇ ਪ੍ਰਭੂ ਅੱਗੇ ਵੀ ਇੱਕ ਵਾਰ ਮੈਨੂੰ ਇਸ ਕੁੰਭੀ ਨਰਕ ਵਿੱਚੋਂ ਬਾਹਰ ਕੱਢ, ਸਦਾ ਹੀ ਤੇਰੀ ਭਗਤੀ ਕਰਾਂਗਾ। ਪਰਮੇਸ਼ਰ ਨੇ ਕਿਹਾ ਐ ਜੀਵ ਵੀ ਤੈਨੂੰ ਸਦਾ ਨਹੀਂ ਹੋ ਸਕਣੀ, ਆਪਣੇ ਸਮੇਂ ਵਿੱਚ ਦੁਸ਼ਮੰਦ ਹੀ ਕੱਢ ਦਿਆ ਕਰ। ਚੌਵੀ ਘੰਟਿਆਂ ਵਿੱਚ ਤਕਰੀਬਨ ਢਾਈ ਘੰਟੇ ਪਹਿਲਾਂ ਵਿੱਚੋਂ ਇੱਕ ਪਹਿਰ, ਜੇ ਇੰਨਾ ਸਮਾਂ ਵੀ ਨੀਯਤ ਕਰ ਦੇਵੇਗਾ ਤੇਰੀ ਕਲਿਆਣ ਇੰਨੇ ਨਾਲ ਵੀ ਹੋ ਸਕਦੀ ਹੈ। ਪਰ ਜੇ ਤੈਨੂੰ ਧਰਮ ਸ਼ਾਸਤਰਾਂ ਦਾ ਅਧਿਐਨ ਕਰਕੇ ਜਿਹੜੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਦ੍ਰਿੜ ਕਰਵਾਉਂਦੇ ਹਨ, ਸਿਮਰਤ ਦੇ ਕੁਰਾਨ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਦੀ ਉੱਚੀਆਂ, ਜੇ ਤੈਨੂੰ ਨਿਸ਼ਚਾ ਹੋ ਜਾਵੇ ਇਸ ਗੱਲ ਦਾ, ਉਹ ਅਹਿਸਾਸ ਕਰ ਦੇਵੇ ਵੀ ਸਵਾਏ ਪਰਮੇਸ਼ਰ ਦੇ ਨਾਮ ਤੋਂ ਸਭ ਕੁਝ ਵਿਅਰਥ ਹੀ ਹੈ, ਸਦਾ ਹੀ ਜਪਦਾ ਰਹੇ ਤੇ ਲਿਵ ਜੁੜੀ ਰਹੇ ਮੇਰੇ ਨਾਮ ਦੇ ਨਾਲ, ਜੋ ਤੇਰੀ ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰੀਆਤ ਨੇ ਉਹ ਮੈਂ ਆਪਣੇ ਜ਼ਿੰਮੇ ਲੈ ਦੇਵਾਂਗਾ। ਬੁਨਿਆਦੀ ਜ਼ਰੂਰੀਆਤ ਇਹੋ ਹੀ ਨੇ, ਖੁਦੀ ਬੁੱਧੀ ਜੁਲਦੀ ਵਧਾ ਦਈਏ ਭਾਵੇਂ ਆਪਾਂ ਜਿੰਨੀਆਂ ਮਰਦੇ। ਅਗਲੀ ਗੱਲ ਜਿਹੜੀ ਪਰਮੇਸ਼ਰ ਨੇ ਕਹੀ ਹੈ ਜੀ, ਜੇ ਤੂੰ ਆਪਣਾ ਆਪਾ ਹੀ ਸਵਾਰ ਦੇਵੇਂ, ਆਪਣਾ ਆਪ ਮੇਰੇ ਹਵਾਲੇ ਹੀ ਕਰ ਦੇਵੇਂ, ਆਪਣੇ ਮਨ ਦੀ ਮਤ ਬਿਲਕੁਲ ਹੀ ਛੱਡ ਦੇਵੇਂ, ਤੂੰ ਫਿਰ ਤੇ ਜੋ ਮੇਰਾ ਤੇਰਾ ਹੋ ਜਾਏਗਾ, ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ ਪ੍ਰੀਤਾ, ਜੇ ਤੂੰ ਮੇਰਾ ਹੋ ਰਹੇ ਸਭ ਤੱਕ ਤੇਰਾ। ਸਾਧ ਸੰਗਤ ਇਹ ਪਰਮੇਸ਼ਰ ਦੇ ਨਾਲ ਅਕਾਲ ਪੁਰਖ ਹੋਇਆ, ਉਹਦੇ ਨਾਲ ਆਪਾਂ ਕਮਿਟਮੈਂਟ ਕਰਕੇ ਆਏ ਹਾਂ, ਗੁਰਬਾਣੀ ਕਹਿ ਰਹੀ ਹੈ, ਮੈਂ ਨਹੀਂ ਕਹਿ ਰਿਹਾ। ਤੋ ਫਿਰ ਆਪਾਂ ਨੂੰ ਪਰਮੇਸ਼ਰ ਦੇ ਅਕਾਲ ਪੁਰਖ ਹੋਇਆ ਹੈ, ਉਹਨੇ ਉਸ ਕੁੰਭੀ ਨਰਕ ਵਿੱਚੋਂ ਬਾਹਰ ਕੱਢਿਆ। ਹੁਣ ਸਾਧ ਸੰਗਤ ਆਪਾਂ ਸੰਗਤ ਵਿੱਚ ਆਉਂਦੇ ਹਾਂ ਇੱਥੇ ਆ ਕੇ ਇੱਕ ਕੰਮ ਇਹ ਵੀ ਕਰਨਾ ਹੈ, ਆਤਮ ਚਿੰਤਨ ਜਿਸ ਨੂੰ ਕਿਹਾ ਜਾਂਦਾ ਹੈ, ਦੂਸਰਿਆਂ ਵਾਲੇ ਨਹੀਂ, ਆਪਣੇ ਅੰਦਰ ਦੇਖਣਾ ਹੈ, ਆਪਣੇ ਅੰਦਰ ਝਾਤੀ ਮਾਰਨੀ ਹੈ, ਇਹ ਸਰੀਰ ਆ ਮੇਰਿਆ, ਇਸ ਜਗ ਮੈਂ ਆਈ ਹੈ, ਆਪਣੇ ਆਪ ਨੂੰ ਪ੍ਰਸ਼ਨ ਕਰਨਾ ਹੈ, ਇਹ ਸਰੀਰ ਆ ਮੇਰਿਆ, ਇਸ ਜਗ ਮੈਂ ਆਏ ਹੈ। ਕਿਤੇ ਸਤਿਗੁਰੂ ਜੀ ਸਾਨੂੰ ਜਾਂਚ ਦਿਖਾ ਰਹੇ ਨੇ ਆਪਣੇ ਕੰਨਾਂ ਨੂੰ ਮੁਖਾਤਬ ਹੋ ਕੇ, ਇਹ ਸਰਵਣੋਂ ਮੇਰੇ ਉਹ ਸੱਚ ਹੈ ਸਰਵਣਾਂ ਨੂੰ ਪਠਾਏ, ਤੁਹਾਨੂੰ ਪਰਮੇਸ਼ਰ ਲਾਇਆ ਸਰੀਰ ਦੇ ਨਾਲ, ਸੱਚ ਹੈ ਸੁਣਨਾ ਨੂੰ ਬਿਠਾਇਆ ਸਰੀਰ ਲਾਏ, ਸੁਣੋ ਸਤ ਬਾਣੀ।
ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲੱਖ ਵਿਟਾਣੀ ਤਾਕੀਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣੇ ਨੂੰ ਬਿਠਾਏ ਕਿਤੇ ਨੇਤਰਾਂ ਨੂੰ ਮੁਖਾਤਬ ਹੋ ਕੇ ਇਹ ਨੇਤਰੋ ਮੇਰਿਓ ਹਰ ਤੁਮ ਹੈ ਜੋਰ ਧਰੀ ਹਰ ਬਿਨਾ ਬੰਦਾ ਦੇਖੋ ਕੋਈ ਹਰ ਬਿਨਾ ਬੰਦਾ ਦੇਖੋ ਕੋਈ ਨਦਰੀ ਹਰ ਨਿਹਾਰਿਆ ਪਰ ਤੇਰਾ ਰੂਪ ਨਾ ਦੇਖਿਆ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਠ ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਰਿਆ ਕਰਨ ਨਾ ਸੁਣੀ ਨਾਦ ਕਰਨ ਮੁੰਦ ਭਾਲਿਆ ਰਸਨਾ ਲਿਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਵਿਸਰੈ ਗੋਬਿੰਦ ਰਾਏ ਦਿਨੋਂ ਦਿਨ ਕੱਟੀਐ ਕਿਤੇ ਸਤਿਗੁਰੂ ਜੀ ਸੋਚੇ ਸਰੀਰ ਨੂੰ ਮੁਖਾਤਬ ਹੋ ਕੇ ਸਾਨੂੰ ਕੋਈ ਪ੍ਰਸ਼ਨ ਪੁੱਛਣ ਵਾਸਤੇ ਨਸੀਹਤ ਦੇ ਰਹੇ ਪੁੱਛੋ ਆਪਣੇ ਆਪ ਨੂੰ ਇਹ ਸਰੀਰ ਮੇਰਿਆ ਜਗ ਮੈਂ ਆਏ ਕਹਿ ਕਿਆ ਖੁਦ ਕਰਮ ਕਮਾਇਆ ਕਿ ਪਰਮੇਸ਼ਰ ਨੇ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਉੱਪਰ ਤਰਸ ਕਰਕੇ ਤੈਨੂੰ ਤਮਾਮ ਦੁਨੀਆਂ ਦੇ ਸਰਦਾਰ ਦੇਹੀ ਅਸ਼ਰਫੁਲ ਮਖਲੂਕ ਆਦਿ ਮਨੁੱਖਾ ਦੇਹੀ ਬਖਸ਼ ਦਿੱਤੀ ਹੈ ਇਸ ਮਨੁੱਖਾ ਦੇਹੀ ਦੇ ਸੰਬੰਧ ਕਰਕੇ ਇਸ ਸੰਸਾਰ ਤੇ ਆ ਕੇ ਕੀਤਾ ਕੀ ਹੈ ਜਿਸ ਮਕਸਦ ਵਾਸਤੇ ਮਿਲੀ ਹੈ ਉਹ ਮਕਸਦ ਹੱਲ ਕਰਦੇ ਹੈ ਗੁਰ ਸੇਵਾ ਤੇ ਭਗਤ ਕਮਾਈ ਗੁਰੂ ਦੀ ਸੇਵਾ ਔਰ ਭਗਤੀ ਦੀ ਕਮਾਈ ਕੀਤੀ ਹੈ ਜਿਹਦੇ ਵਾਸਤੇ ਤੈਨੂੰ ਮਾਨਵ ਤਨ ਮਿਲਿਆ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਕਿਹੜੀ ਮਨੁੱਖਾ ਦੇਹੀ ਇਸ ਦੇਹੀ ਕੋ ਸਿਮਰੈ ਦੇਵ ਜਿਸ ਨੂੰ ਦੇਵ ਤੇ ਵੀ ਤਰਸਦੇ ਨੇ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਪਦ ਹਲਕੀ ਸੇਵ ਜਿਹੜੀ ਤੈਨੂੰ ਟਰ ਇੱਕ ਵਾਰੀ ਮਿਲੀ ਹੈ ਭਈ ਪ੍ਰਾਪਤ ਮਾਨਵ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਈਆ ਅਬਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਪੁੱਛ ਆਪਣੇ ਆਪ ਨੂੰ ਵੀ ਸਰੀਰ ਦੇ ਸੰਬੰਧ ਕਰਕੇ ਤਾਂ ਸੰਸਾਰ ਦੇ ਕਮਾਇਆ ਕੀ ਹੈ ਕਰਮ ਕਿਹੜੇ ਕੀਤੇ ਨੇ ਇਹ ਸਰੀਰਾ ਮੇਰਿਆ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਅੱਗੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਜੀ ਕਿਆ ਤੈ ਕਰਮ ਕਮਾਇਆ ਸਰੀਰਾ ਮੇਰਿਆ ਕਿਆ ਤੈ ਕਰਮ ਕਮਾਇਆ ਸਰੀਰਾ ਮੇਰਿਆ ਤਾੜਨਾ ਕਰ ਆਪਣੇ ਅੰਦਰ ਜਿਸ ਪਰਮੇਸ਼ਰ ਨੇ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਸਰੀਰ ਦੀ ਇਸਨੇ ਸੁੰਦਰ ਬਣਾਵਟ ਬਣਾਈ ਹੈ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਖਾਇਆ ਦਸ ਮਾਸ ਮਾਤਾ ਉਧ ਰੱਖਿਆ ਬਹੁੜ ਲਾਗੀ ਮਾਇਆ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਸਰੀਰ ਦੀ ਬਣਾਵਟ ਬਣਾਈ ਹੈ ਤੈਨੂੰ ਸਿਰਜਿਆ ਹੈ ਤੈਂ ਤੇ ਉਸਨੂੰ ਆਪਣੇ ਸਿਰਦੇ ਤੇ ਥਾਂ ਹੀ ਨਹੀਂ ਦਿੱਤੀ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ
ਸਾਰ ਸੰਗਤ ਇਹ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਨਾ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਗੁਰੂ ਦੀ ਕਿਰਪਾ ਇਹ ਪੂਰਵੜੇ ਸੰਸਕਾਰ ਜਦੋਂ ਉਹਦੇ ਹੁੰਦੇ ਨੇ, ਪੂਰਵ ਕਰਮ ਅੰਕੁਰ ਜਦ ਪ੍ਰਗਟੇ ਮਿਟਿਓ ਪੁਰਖ ਰਸਕ ਪੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਗੁਰਪ੍ਰਸਾਦੀ ਗੁਰੂ ਦੀ ਕਿਰਪਾ ਦੁਆਰਾ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹਿਰਦੇ ਅੰਦਰ ਵਸਦਾ ਹੈ। ਹੁਣ ਵਸਦਾ ਤੇ ਸਾਰੇ ਹਿਰਦੇ ਅੰਦਰ ਹੀ ਹੈ, ਭਾਵੇਂ ਆਪਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਭਾਵੇਂ ਨਾ। ਸਭ ਹੈ ਜੋਤ ਜੋਤ ਹੈ ਸੋਏ ਹੱਬ ਸਮਾਣੀ ਜੋਤ ਜਿਉਂ ਘਟਾਓ ਚੰਦਰਮਾ ਹੈ ਤੇ ਸਾਰੇ ਹਿਰਦਿਆਂ ਅੰਦਰ ਘੱਟ ਘੱਟ ਮੈਂ ਹਰਜੂ ਵਸੈ ਸਾਰੇ ਘੱਟ ਸਾਰੇ ਹਿਰਦੇ ਅੰਦਰ ਉਸਦਾ ਵਾਸਾ ਹੈ। ਪਰਮੇਸ਼ਰ ਦੇ ਪਿਆਰੇ ਪੁਕਾਰ ਪੁਕਾਰ ਕੇ ਕਹਿ ਰਹੇ ਹਨ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ। ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ ਸਭ ਮੈਂ ਜੋ ਜੋਤ ਹੈ ਸੋਏ ਦਿਸਦਾ ਚਾਨਣ ਸਭ ਮੈਂ ਚਾਨਣ ਹੋ ਹੈ ਤੇ ਸਾਰੇ ਹਿਰਦੇ ਅੰਦਰ ਪਰ ਸਾਖਿਆਤ ਕਿਵੇਂ ਹੁੰਦਾ ਹੈ ਉਹ ਜੋਤ ਪ੍ਰਗਟ ਕਿਵੇਂ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣ ਕਰ ਰਹੇ ਨੇ ਵੀ ਗੁਰੂ ਦੀ ਕਿਰਪਾ ਗੁਰੂ ਦੀ ਸਿੱਖਿਆ ਦੁਆਰਾ ਗੁਰਸਾਖੀ ਜੋਤ ਪ੍ਰਗਟ ਹੋਵੇ। ਗੁਰਪ੍ਰਸਾਦੀ ਹਰ ਮਨ ਵਸਿਆ ਗੁਰੂ ਦੀ ਕਿਰਪਾ ਦੁਆਰਾ ਹਿਰਦੇ ਅੰਦਰ ਵਸ ਜਾਂਦਾ ਹੈ, ਵਸਦਾ ਤੇ ਹੈ ਪਰ ਸਾਖਿਆਤ ਹੋ ਜਾਂਦਾ ਪ੍ਰਤੱਖ ਹੋ ਜਾਂਦਾ ਹੈ। ਪਰ ਇਹ ਪੂਰਵੜੇ ਪੁੰਨ ਕਰਮਾਂ ਦਾ ਫਲ ਹੋਇਆ ਕਰਦਾ ਹੈ। ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਦੇਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ। ਸਾਧ ਸੰਗਤ ਦੇ ਸਰੀਰ ਪ੍ਰਵਾਨ ਨਹੀਂ ਹੋ ਜਾਂਦਾ ਹੈ ਕਦੋਂ ਜਾਂ ਕਿਦਾਂ ਦਾ ਜਿਹਨ ਸਤਿਗੁਰ ਸਿਉ ਚਿੱਤ ਲਾਇਆ। ਦੂਸਰੇ ਪਾਸੇ ਜਿਨ੍ਹਾਂ ਨੇ ਨਹੀਂ ਜੋੜਿਆ ਆਪਣੀ ਚਿੱਤ ਵਿਰਤੀ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਉਹਨਾਂ ਦਾ ਸਰੀਰ ਵੀ ਪ੍ਰਵਾਨ ਨਹੀਂ ਕਹਿ, ਉਹਨਾਂ ਦਾ ਸੰਸਾਰ ਤਿਆਉਣਾ ਵੀ ਸਤ ਦਾ ਹੈ। ਸਤਿਗੁਰੂ ਜੀ ਦੇ ਪ੍ਰਵਾਨ ਕਰ ਰਹੇ ਹਨ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੁੱਝੇ ਬਸ ਢੋਰ ਨਾਨਕ ਗੁਰਮੁਖ ਸੋ ਬੁੱਝੈ ਜਾ ਕੇ ਭਾਗ ਮਥੋਰ। ਵੈਰਾਗ ਦੀ ਮੂਰਤ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਪ੍ਰਮਾਨ ਕਰ ਰਹੇ ਹਨ ਏਕ ਭਗਤ ਭਗਵਾਨ ਦੇ ਪ੍ਰਾਣੀ ਕਹਿ ਨਾ ਹੈ ਮਨ ਜੈਸੇ ਸੁਕਰ ਸੁਆਨ ਨਾਨਕ ਮਾਨੋ ਤਾਹੇ ਤਨ। ਸੁਕਰ ਸੂਰ ਨੂੰ ਕਿਹਾ ਜਾਂਦਾ, ਸੁਆਨ ਕੁੱਤੇ ਨੂੰ ਕਿਹਾ ਜਾਂਦਾ। ਜਿਹਨਾਂ ਹਿਰਦੇ ਅੰਦਰ ਪਰਮੇਸ਼ਰ ਦੀ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਹੀ ਨਹੀਂ ਵਸੀ, ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਉਸ ਪਰਮੇਸ਼ਰ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਥਾਂ ਹੀ ਨਹੀਂ ਦਿੱਤੀ, ਇਹ ਉਹਨਾਂ ਦੀ ਬਾਤ ਸਤਿਗੁਰੂ ਜੀ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਪ੍ਰਮਾਨ ਕਰ ਰਹੇ। ਪਰ ਦੂਸਰੇ ਪਾਸੇ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਸਾਰਥਕ ਤੇ ਐਸੀਆਂ ਵਿਚਾਰਾਂ ਆਪਾਂ ਨੂੰ ਵੱਡੇ ਵੱਡੇ ਦੁਨੀਆਦਾਰਾਂ ਦੇ ਪਾਸ ਚਲੇ ਜਾਓ ਉੱਥੋਂ ਨਹੀਂ ਮਿਲਣੀਆਂ। ਰਾਜੇ ਮਹਾਰਾਜੇ ਚੱਕਰਵਰਤੀ ਬਾਦਸ਼ਾਹਾਂ ਦੇ ਪਾਸ ਚਲੇ ਜਾਓ ਉੱਥੇ ਇਹੋ ਜਿਹੀ ਵਿਚਾਰ ਕਰਨ ਵਾਸਤੇ ਨਹੀਂ ਮਿਲੇਗੀ। ਇਹ ਵਿਚਾਰ ਤੇ ਕੇਵਲ ਔਰ ਕੇਵਲ ਗੁਰੂ ਦਰਬਾਰ ਸਾਧ ਸੰਗਤ ਵਿੱਚ ਆ ਕੇ ਹੀ ਕੀਤੀ ਜਾ ਸਕਦੀ ਹੈ। ਇਸ ਕਰਕੇ ਜਿਨ੍ਹਾਂ ਦੇ ਅਤਿਅੰਤ ਵੱਡੇ ਭਾਰ ਹੁੰਦੇ ਹਨ ਉਹ ਆਪਣੇ ਸਮੇਂ ਵਿੱਚੋਂ ਸਮਾਂ ਰਿਜ਼ਰਵ ਕਰ ਲੈਂਦੇ ਨੇ, ਸਮੇਂ ਵਿੱਚੋਂ ਸਮਾਂ ਕੱਢ ਲੈਂਦੇ ਹਨ ਗੁਰੂ ਦਰਬਾਰ ਸਾਧ ਸੰਗਤ ਦੀਆਂ ਹਾਜ਼ਰੀਆਂ ਭਰਨ ਵਾਸਤੇ। ਉਹ ਉੱਥੇ ਆ ਗੁਰੂ ਦਰਬਾਰ ਵਿੱਚ ਆ ਕੇ ਵਪਾਰ ਕਰਦੇ ਨੇ ਸ਼ੁਭ ਗੁਣਾਂ ਦਾ, ਉਹ ਵਪਾਰ ਕਰਦੇ ਨੇ ਧਰਮ ਦਾ, ਇੱਥੇ ਆ ਕੇ ਮਨ ਦੀ ਮਤ ਛੱਡ ਦਿੰਦੇ ਨੇ ਔਰ ਗੁਰੂ ਦੀ ਮਤ ਧਾਰਨ ਕਰ ਦਿੰਦੇ ਨੇ। ਨਮਸਕਾਰ ਕਰਨੀ ਇਹ ਕੋਈ ਫਾਰਮੈਲਿਟੀ ਨਹੀਂ, ਨਮਸਕਾਰ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਗਰੀਬ ਨਿਵਾਜ ਮੈਂ ਆਪਣਾ ਸਿਰ ਤੇਰੇ ਵਾਦੇ ਕਰ ਦਿੱਤਾ, ਆਪਣੀ ਅਕਲ ਤੇਰੇ ਚਰਨਾਂ ਨੂੰ ਛੱਡ ਦਿੱਤੀ ਹੈ, ਹੁਣ ਜੋ ਤੂੰ ਬਖਸ਼ੇਗਾ ਉਹ ਧਾਰਨ ਕਰਾਂਗਾ। ਹੁਣ ਸਾਰਥਕ ਗੁਰੂ ਨਿੰਦਿਆਂ ਕਰਮਾਂ ਨੂੰ ਤਿਆਗਣ ਵਾਸਤੇ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗਣ, ਇਹਨਾਂ ਵਿਕਾਰਾਂ ਨੂੰ ਤਿਆਗਣ ਵਾਸਤੇ ਹੁਕਮ ਕਰਦਾ। ਜਦੋਂ ਇਹ ਵਿਕਾਰ ਛੱਡ ਦਿੱਤੇ ਹਿਰਦੇ ਵਿੱਚੋਂ ਕੱਢ ਦਿੱਤੇ, ਫਿਰ ਹਿਰਦੇ ਅੰਦਰ ਕੀ ਵਸ ਜਾਏਗਾ? ਵਸੂ ਅੰਦਰ ਵਸ ਨਾਵੈ ਦੂਜੀ ਹੋਵੇ ਪਾਸ। ਕਿਸੇ ਬਰਤਨ ਦੇ ਉੱਤੇ ਕੋਈ ਹੋਰ ਚੀਜ਼ ਪਾਉਣੀ ਹੋਵੇ, ਜੋ ਕੁਝ ਪਹਿਲਾਂ ਪਿਆ ਬਾਹਰ ਕੱਢਣਾ ਪਏਗਾ। ਸਾਰ ਸੰਗਤ ਹਿਰਦੇ ਰੂਪੀ ਬਰਤਨ ਦੇ ਵਿੱਚ ਜਾਂ ਤੇ ਵਿਕਾਰ ਰਹਿਣਗੇ, ਹਉਮੈ ਰਹੇਗੀ, ਜਾਂ ਪਰਮੇਸ਼ਰ ਦਾ ਨਾਮ ਰਹੇਗਾ। ਅਭਿਮਾਨ ਔਰ ਨਾਮ ਦੋਵੇਂ ਹਿਰਦਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਜੇ ਅਭਿਮਾਨ ਕੱਟ ਜਾਵਾਂਗੇ ਹਿਰਦੇ ਅੰਦਰ ਨਾਮ ਵਸ ਜਾਏਗਾ, ਅਜੇ ਅਭਿਮਾਨ ਵਿੱਚ ਪਿਆ ਰਹੇਗਾ, ਨਾਮ ਵਾਸਤੇ ਥਾਂ ਨਹੀਂ ਬਚੇਗੀ। ਹਉਮੈ ਨਾਵੈ ਦਾਣ ਵਿਰੋਧ ਹੈ, ਦੋਏ ਨਵਸ ਹੈ ਇੱਕ ਠਾਏ। ਉਹ ਸਾਰ ਸੰਗ ਜਿਨ੍ਹਾਂ ਦੇ ਅਤਿਅੰਤ ਵੱਡੇ ਭਾਗ ਹੁੰਦੇ ਨੇ, ਉਹ ਸਾਰ ਸੰਗ ਗੁਰੂ ਦਰਬਾਰ ਚ ਆ ਕੇ ਗੁਰੂ ਨਾਲ ਇਹ ਡੀਲ ਇਹ ਸੌਦਾ ਕਰਦੇ ਨੇ, ਆਪਣਾ ਅਭਿਮਾਨ ਛੱਡ ਦਿੰਦੇ ਹਨ ਔਰ ਗੁਰੂ ਦੇ ਪਾਸੋਂ ਨਾਮ ਲੈ ਜਾਂਦੇ ਹਨ। ਉਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਉਹ ਆਪਣੀ ਵੀ ਇਹ ਡੀਲ ਗੁਰੂ ਦੇ ਦਰ ਤੇ ਪ੍ਰਵਾਨ ਚੜ ਜਾਵੇ, ਆਪਾਂ ਵੀ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਜਾਈਏ, ਆਪਣਾ ਅਭਿਮਾਨ ਛੱਡ ਦੇਈਏ, ਨਾਮ ਹਿਰਦੇ ਅੰਦਰ ਧਾਰਨ ਕਰ ਲਈਏ, ਫਿਰ ਆਪਾਂ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਣਾ ਲੋਕ ਪ੍ਰਲੋਕ ਸਦਕਾ ਕਰ ਲਵਾਂਗੇ। ਆਪ ਸਾਧ ਸੰਗਤ ਨੂੰ ਸਭ ਗੁਰੂ ਕੁਮਾਰੀ ਭਾਈ ਰੋਜ਼ਵਾਨ ਸ੍ਰੀ ਅਨੰਦ ਸਾਹਿਬ ਔਰ ਗੁਰੂ ਸਪੁੱਤਰ ਦਾ ਗਾਇਨ ਕਰੋ, ਫਿਰ ਅਰਦਾਸ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਨਵਾਂ ਸਰਵਣ ਕਰਨਾ। ਪਿਛਲੇ ਕਈ ਰੋਜ਼ ਤੋਂ ਆਪਾਂ ਜੋ ਪਰਮ ਪੂਜਨੀਕ ਵੱਡੇ ਸੰਤ ਜੀ ਮਹਾਰਾਜ ਧੰਨ ਧੰਨ ਸੰਤ ਬਾਬਾ ਸ਼ਿਵ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਗੁਰਬਾਣੀ ਦੀਆਂ ਅਸਥੀਆਂ ਧਾਰਨਾ ਵਾਲੇ ਕੀਰਤਨ ਦੀ ਪਰੰਪਰਾ ਪ੍ਰਚਲਿਤ ਕੀਤੀ। 50 ਸਾਲ ਉਹਨਾਂ ਮਹਾਂਪੁਰਖਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ, ਸੰਸਾਰ ਦੇ ਕੋਨੇ ਕੋਨੇ ਚ ਵਿਚਰ ਕੇ ਕੀਰਤਨ ਨੂੰ ਭਗਤੇ ਜਾਣ ਕੇ, ਕਿਸੇ ਸੌਦੇਬਾਜ਼ੀ ਵਾਸਤੇ ਨਹੀਂ, ਨਾ ਆਪਣੀ ਵਡਿਆਈ ਆਪਣੀ ਪੂਜਾ ਪ੍ਰਤਿਸ਼ਠਾ ਵਾਸਤੇ। ਕੀਰਤਨ ਨੂੰ ਕੀ ਜਾਣਿਆ? ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰੱਖਿਆ, ਕੀਰਤਨ ਰੂਹ ਦੀ ਖੁਰਾਕ ਸਮਝਿਆ। ਪੂਜਨੰ ਗੋਪਾਲ ਕੀਰਤਨੰ ਅਲਕ ਮਾਇਆ ਜਲ ਕਮਲ ਰਹਿਤਾ ਹੈ। ਕਹੋ ਨਾਨਕ ਜਿਸ ਸਤਿਗੁਰੂ ਪੂਰਾ ਅਖੰਡ ਕੀਰਤਨ ਤਿੰਨ ਭੋਗਾਂ ਪੂਰਾ, ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਕੀਰਤਨ ਕਰਦੇ ਰਹੇ। ਹਾਲਾਂਕਿ ਆਖਰੀ ਸਰਦਾਂ ਦੇ ਵਿੱਚ ਉਹਨਾਂ ਦੀ ਸਿਹਤ ਇੰਨੀ ਅਲਾਓ ਨਹੀਂ ਸੀ ਕਰਦੀ, ਕਈ ਵਾਰ ਡਾਕਟਰਾਂ ਨੇ ਬੇਨਤੀ ਵੀ ਕਰਨੀ, ਮਹਾਰਾਜ ਤੁਸੀਂ ਤਾਂ ਵੈਸੇ ਹੀ ਸੰਗਤਾਂ ਨੂੰ ਦਰਸ਼ਨ ਦੇ ਦਿਆ ਕਰੋ, ਤੁਹਾਡੇ ਦਰਸ਼ਨ ਵੀ ਦੁਰਲੱਭ ਨੇ, ਸਾਧ ਕਾ ਸੰਗ ਨਹੀਂ ਕਿਛ ਘਾਲ, ਦਰਸ਼ਨ ਭੇਟ ਹੋਤ ਨਿਹਾਲ। ਕੀਰਤਨ ਬਹੁਤ ਕਰਦੇ ਆ, ਇਤਨਾ ਲੰਬਾ ਲੰਬਾ ਡੇਢ ਡੇਢ ਘੰਟਾ ਲਗਾਤਾਰ ਬੈਠ ਕੇ ਕੀਰਤਨ ਕਰਨਾ, ਇਹ ਤੁਹਾਡੀ ਸਿਹਤ ਵਾਸਤੇ ਠੀਕ ਨਹੀਂ। ਪਰ ਸੰਤ ਜੀ ਮਹਾਰਾਜ ਹਮੇਸ਼ਾ ਇਹੋ ਹੀ ਉੱਤਰ ਦਿੰਦੇ, ਇਹ ਤੇ ਸਾਡੀ ਰੂਹ ਦੀ ਖੁਰਾਕ ਹੈ, ਤੁਹਾਨੂੰ ਭੋਜਨ ਮਿਲੇ ਤੁਹਾਡਾ ਜੀਵਨ ਹੈ, ਭੋਜਨ ਨਾ ਮਿਲੇ ਸੋ ਜੀਵਨ ਰਹਿ ਸਕਦਾ ਹੈ। ਤੇ ਕੀਰਤਨ ਸਾਡੀ ਖੁਰਾਕ, ਸਾਡੀ ਰੂਹ ਦਾ ਭੋਜਨ ਹੈ, ਅਸੀਂ ਵੀ ਸਾਡਾ ਜੀਵਨ ਕੀਰਤਨ ਤੇ ਆਸ ਰਹੀ ਹੈ। ਸਾਡੇ ਮਹਾਂਪੁਰਖਾਂ ਨੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਨੂ ਸਾਹਿਬ ਵਾਲਿਆਂ ਨੇ ਜਿਹੜੀ ਕੀਰਤਨ ਦੀ ਸੇਵਾ ਲਾਈ ਹੈ, ਅਸੀਂ ਇਹ ਸੇਵਾ ਨੂੰ ਅੰਤ ਪਰਯੰਤ ਨਿਭਾਉਣਾ ਹੈ। ਸਾਰ ਸੰਗਤ ਸੱਚਮੁੱਚ ਹੀ ਉਹਨਾਂ ਨੇ ਇਹ ਸੇਵਾ ਅੰਤ ਪਰਯੰਤ ਨਿਭਾ ਦਿੱਤੀ। ਸੇਵ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚੱਲ ਤੇ ਰਾਖਿਓ ਜੀਤ। ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਕੀਰਤਨ ਕਰਦੇ ਰਹੇ। 25 ਤਾਰੀਖ ਦੀ 25 ਅਗਸਤ 1977 ਆਪਣੇ ਰੋਜ਼ ਦੇ ਨਿਯਮ ਅਨੁਸਾਰ ਗੁਰਬਾਣੀ ਦਾ ਕੀਰਤਨ ਕੀਤਾ ਔਰ 26 ਅਗਸਤ ਦੇ ਅੰਮ੍ਰਿਤ ਵੇਲੇ ਆਪਣੀ ਮੌਜ ਦੇ ਨਾਲ ਆਪਣੇ ਨਿਜ ਧਾਮ ਚਲੇ ਗਏ। ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਉਹਨਾਂ ਨੇ ਕੀਰਤਨ ਦੁਆਰਾ ਸਿੱਖ ਜਗਤ ਦੀ ਸੇਵਾ ਕੀਤੀ। ਉਹ ਪਰੰਪਰਾ, ਉਹ ਰਵਾਇਤ ਜਿਸ ਦੁਆਰਾ ਮਹਾਂਪੁਰਖਾਂ ਨੇ ਵਖਾਈਆਂ ਪੁਰਾਣੀਆਂ ਨੂੰ ਪ੍ਰੇਮ ਕੇ ਗੁਰੂ ਚਰਨਾਂ ਦੇ ਨਾਲ ਜੋੜ ਦਿੱਤਾ, ਉਹ ਸਾਰ ਸੰਗਤ ਆਪਣੀ ਵੱਲੋਂ ਤੇ ਬਹੁਤ ਕੁਝ ਕਿਹਾ ਜਾ ਸਕਦਾ ਹੈ। ਕਈ ਵਾਰ ਇਹੋ ਜਿਹੇ ਅੰਕੜੇ ਸੰਗਤਾਂ ਦੇ ਸਾਹਮਣੇ ਦੱਸੇ ਜਾਂਦੇ ਨੇ ਜਿਨ੍ਹਾਂ ਦਾ ਸੱਚਾਈ ਦੇ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀਂ ਹੁੰਦਾ। ਕੋਈ ਕਹਿ ਦਿੰਦਾ ਮੈਂ 40 ਲੱਖ ਨੂੰ ਅੰਮ੍ਰਿਤ ਚੁਕਾ ਦਿੱਤਾ, ਕੋਈ ਕਹਿੰਦਾ ਮੈਂ 1 ਲੱਖ ਨੂੰ ਅੰਮ੍ਰਿਤ ਚੁਕਾ ਦਿੱਤਾ। ਵੀ ਅੰਮ੍ਰਿਤਧਾਰੀ ਦੱਸੋ, ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਦੇਖ ਲਓ, ਤੁਹਾਨੂੰ ਸਾਬਤ ਸੂਰਤ ਸੱਜਣ ਬਹੁਤ ਥੋੜੇ ਮਿਲਣਗੇ। ਪਰ ਤੁਸੀਂ ਉਹਨਾਂ ਦੇ ਰਿਸ਼ਤੇ ਜਾਂ ਉਹਨਾਂ ਦੀ ਸਟੇਟਮੈਂਟ ਸੁਣ ਲਓ, ਫਿਰ ਤੇ ਸਮੁੱਚੇ ਪੰਜਾਬ ਦੇ ਵਿੱਚ ਬਲਕਿ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਬੇਅਮਰਤੀਆਂ ਮਿਲਣਾ ਹੀ ਨਹੀਂ ਚਾਹੀਦਾ। ਜੇ ਉਹਨਾਂ ਦੀਆਂ ਗੱਲਾਂ ਪਰ ਇਤਬਾਰ ਕੀਤਾ ਜਾਵੇ, ਉਹ ਸਾਰਤੰਗ ਹਕੀਕਤ ਇਹ ਹੈ, ਜਦੋਂ ਸੰਤ ਜੀ ਮਹਾਰਾਜ ਨੇ ਇੱਥੇ ਤੁਹਾਡੇ ਨਜ਼ਦੀਕ ਹੀ ਵੁਲਵਰਹੈਂਪਟਨ ਸ਼ਹਿਰ ਹੈ, ਜਿੱਥੋਂ ਤਕਰੀਬਨ 35 ਸਾਲ ਪਹਿਲਾਂ ਆਪਣੇ ਸਰੀਰ ਦਾ ਪਰਿਤਿਆਗ ਕੀਤਾ, ਉਹਨਾਂ ਦੇ ਸੱਚਖੰਡ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਗਜਟ ਛਪਿਆ, ਅਜੇ ਵੀ ਉਹਨਾਂ ਦੇ ਰਿਕਾਰਡ ਦੇ ਉੱਤੇ ਗੱਲ ਮੌਜੂਦ ਹੈ, ਉਹਦੇ ਵਿੱਚ ਇਹ ਗੱਲ ਤਸਦੀਕ ਕੀਤੀ ਗਈ, ਇਸ ਗੱਲ ਨੂੰ ਪ੍ਰਵਾਨ ਕੀਤਾ ਗਿਆ, ਇਹ ਗੱਲ ਐਡਮਿਟ ਕੀਤੀ ਗਈ ਕਿ ਉਹਨਾਂ ਮਹਾਂਪੁਰਖਾਂ ਨੇ ਸੰਗਤਾਂ ਵਿੱਚ ਗੁਰਮਤ ਦਾ ਪ੍ਰਚਾਰ ਕਰਕੇ 6 ਲੱਖ ਦੀ ਗਿਣਤੀ ਦੇ ਵਿੱਚ ਗੁਰਮੁਖ ਮਾਈ ਭਾਈ ਉਹਨਾਂ ਪਾਸੋਂ ਪ੍ਰੇਰਨਾ ਲੈ ਕੇ ਗੁਰੂ ਕੇ ਜਹਾਜ਼ੇ ਚੜੇ। ਉਹ ਸਾਧ ਸੰਗਤ ਜਿਹੜੀਆਂ ਸਿੱਖ ਜਗਤ ਦੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਜਿਹੜਾ ਕਾਰਜ ਨਹੀਂ ਕਰ ਸਕੀਆਂ, ਉਹ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਮਹਾਂਪੁਰਖਾਂ ਨੇ ਆਪ ਸੰਗਤਾਂ ਪਾਸੋਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਸੇਵਾ ਨਿਭਾਈ। ਉਹਨਾਂ ਮਹਾਂਪੁਰਖਾਂ ਦੀ ਚਲਾਈ ਰਵਾਇਤ ਅਨੁਸਾਰ ਆਪਾਂ ਪਿਛਲੇ ਕਈ ਦਿਨਾਂ ਤੋਂ ਗੁਰਬਾਣੀ ਦੇ ਕੀਰਤਨ ਔਰ ਗੁਰਮਤ ਦੀਆਂ ਵਿਚਾਰਾਂ ਦੁਆਰਾ ਆਪਣਾ ਸਮਾਂ ਸਦਕਾ ਕਰ ਰਹੇ ਹਾਂ। ਕੱਢ ਲਾ ਤੁਹਾਡਾ ਇਸ ਗੁਰਦੁਆਰਾ ਸਾਹਿਬ ਦਾ ਆਖਰੀ ਦੀਵਾਨ ਪਕਾਇਆ, ਕਰਨ ਵੀ ਆਪਣੇ ਵਕਤ ਸਿਰ ਪਹੁੰਚ ਕੇ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਨੀਆਂ, ਗੁਰੂ ਨਾਨਕ ਦੇ ਧਰਮ ਪਰੋਂ ਲਾਭ ਉਠਾਉਣਾ। ਸ਼ਬਦ ਵਿੱਚ ਬੋਲ ਕੇ ਜਿਹੜੇ ਗੁਰੂ ਮਾਈ ਭਾਈ ਦਾ ਸਮਾਂ ਪਵਿੱਤਰ ਨਹੀਂ ਕਰ ਸਕੇ, ਉਹ ਗੁਰੂ ਸਤੋਤਰ ਪੜ੍ਹ ਕੇ ਸ੍ਰੀ ਅਨੰਦ ਸਾਹਿਬ ਦਾ ਗਾਇਨ ਕਰਕੇ ਆਪਣੇ ਰਸਨਾ ਸਤਿ ਬਣਾ। ਰਾਮ ਕਲੀ ਮਹਲਾ ਤੀਜਾ ਦੇਖੋ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਰੇ ਸਤਿਗੁਰੂ ਨੇ ਪਾਇਆ।
ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।